ਧੰਨ ਕਲਗੀ ਵਾਲੇ ਪਾਤਸ਼ਾਹ ਨੇ ਇਹ ਐਲਾਨ ਕੀਤਾ, ਚੰਦਨ ਦੀ ਚਿਖਾ, ਲਾਟਾਂ ਨਿਕਲ ਰਹੀਆਂ, ਸੰਗਤਾਂ ਦੇ ਅੱਖਾਂ ਵਿੱਚ ਆਂਥਰੂ ਹਨ। ਧੰਨ ਹੈ ਮਾਤਾ ਗੁਜਰੀ, ਜਿਹਦੇ ਪਤੀ ਦਾ ਸੀਸ ਆਨੰਦਪੁਰ ਸਾਹਿਬ ਹੈ ਤੇ 250 ਦੀ ਵਿੱਥ ਤੇ ਧੜ ਦਾ ਸੰਸਕਾਰ ਹੋ ਰਿਹਾ। ਇਸ ਤੋਂ ਬਾਅਦ ਸਮਾਂ ਆਇਆ ਵਿਸਾਖੀ ਦਾ, ਜਿਹੜਾ ਆਪਾਂ ਦਿਨ ਮਨਾ ਰਹੇ। ਇਹਦੀ ਤਿਆਰੀ ਕਲਗੀ ਵਾਲੇ ਪਾਤਸ਼ਾਹ ਨੇ ਸ਼ੁਰੂ ਕਰ ਦਿੱਤੀ ਹੈ। ਹਰ ਸਿੱਖ ਨੂੰ ਇਹ ਹੁਕਮ ਹੋ ਗਿਆ ਕਿ ਦਾੜੀ ਕੇਸ ਰੱਖਣ, ਹਰ ਸਿੱਖ ਨੂੰ ਹੁਕਮ ਹੋ ਗਿਆ ਕਿ ਦਸਤਾਰ ਸਜਾ ਕੇ ਰੱਖਣ, ਹਰ ਸਿੱਖ ਨੂੰ ਹੁਕਮ ਹੋ ਗਿਆ ਕਿ ਉਹ ਹਥਿਆਰ ਕਿਰਪਾਨ ਹਰ ਵੇਲੇ ਕੋਲ ਰੱਖੇ। ਉਸ ਵੇਲੇ ਜਥੇ ਬਣਾ ਕੇ ਸੰਗਤਾਂ ਆਈਆਂ ਆਇਆ ਕਰਦੀਆਂ ਸਨ। ਸਿੱਖਾਂ ਦੇ ਮਨ ਵਿੱਚੋਂ ਦੇਵੀ ਦੇਵਤਿਆਂ ਦਾ ਭੈ, ਡਰ, ਕਰਾਮਾਤਾਂ ਕੱਢਣ ਦੇ ਲਈ ਨੈਣਾ ਦੇਵੀ ਦੇ ਟਿੱਲੇ ਉੱਤੇ 11 ਮਹੀਨੇ ਜੱਗ ਚੱਲਿਆ, ਹਮਨ ਹੋਇਆ। ਪੰਡਿਤ ਕੇਸ਼ੋ ਦਾਤ ਕਹਿਣ ਲੱਗਾ ਕਿ ਮੈਂ ਕੇਸ਼ੋ ਦਾਤ ਕਹਿਣ ਲੱਗਾ ਕਿ ਮੈਂ ਦੇਵੀ ਪ੍ਰਗਟ ਕਰਾਂਗਾ। ਕਹਿਣ ਲੱਗੇ ਕਰੋ। ਕਲਗੀ ਵਾਲੇ ਪਾਤਸ਼ਾਹ ਚੌਂਕੜਾ ਮਾਰ ਕੇ ਬੈਠੇ ਨੇ। ਪੰਡਿਤ ਕੇਸ਼ੋ ਦਾਤ ਹਮਨ ਪਾ ਰਿਹਾ, ਮੰਤਰ ਉਚਾਰਨ ਕਰ ਰਿਹਾ। ਜਦੋਂ 11 ਮਹੀਨੇ ਹੋ ਗਏ ਤਾਂ ਕਲਗੀ ਵਾਲੇ ਪਾਤਸ਼ਾਹ ਨੇ ਪੁੱਛਿਆ ਕਿ ਪੰਡਿਤ ਜੀ ਕੀ ਗੱਲ, ਇਹ ਦੇਵੀ ਪ੍ਰਗਟ ਨਹੀਂ ਹੋਈ? ਉਹਨੇ ਦੇਖਿਆ ਗੱਲ ਤਾਂ ਬਣਨੀ ਨਹੀਂ, ਦੇਵੀ ਤਾਂ ਨਾ ਕਿ ਪ੍ਰਗਟ ਹੋਈ ਨਾ ਹੋਣੀ ਹੈ। ਕਹਿਣ ਲੱਗਾ ਕਿ ਦੇਵੀ ਕਿਸੇ ਮਹਾਨ ਸ਼ਖਸੀਅਤ ਦੀ ਬਲੀ ਮੰਗਦੀ ਹੈ। ਉਹਨੂੰ ਵੇਖਿਆ ਕਲਗੀ ਵਾਲੇ ਪਾਤਸ਼ਾਹ ਦੀ ਬਲੀ ਦੇ ਦਿਆਂਗੇ, ਨਾ ਪੁੱਛਣ ਵਾਲਾ ਕੋ ਰਹੂ ਨਾ ਦੱਸਣ ਵਾਲਾ ਰਹੂ। ਹਾਂ ਠੀਕ। ਅਤੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਫਿਰ ਤੁਹਾਡੇ ਨਾਲੋਂ ਪਵਿੱਤਰ ਆਤਮਾ ਕਿਹੜੀ ਹੈ? ਪੰਡਿਤ ਜੀ ਤਿਆਰੀ ਕਰੋ, ਕਰੋ ਇਸ਼ਨਾਨ, ਵਸਤਰ ਬਦਲ ਕੇ ਆਓ। ਕਹਿਣ ਲੱਗੇ ਮੈਂ ਹੁਣੇ ਆਇਆ ਇਸ਼ਨਾਨ ਕਰਕੇ। ਵਸਤਰ ਬਦਲਣੇ ਕੀ ਸੀ, ਉੱਥੋਂ ਭੱਜ ਗਿਆ ਕਿ ਜਾਨ ਬਚਾਓ। ਜਦੋਂ ਵੇਖਿਆ ਨਹੀਂ ਆਇਆ ਨਾ, ਅਤੇ ਕਲਗੀ ਵਾਲੇ ਪਾਤਸ਼ਾਹ ਨੇ ਸਾਰੀ ਸਮੱਗਰੀ ਚੱਕੀ, ਹਮਨ ਵਿੱਚ ਸੁੱਟ ਦਿੱਤੀ ਔਰ ਹੇਠਾਂ ਆ ਗਏ ਨੇ। ਐਲਾਨ ਕਰਤਾ ਕਿ ਜੱਗ ਹੈ। ਵਿਸਾਖੀ ਵਾਲੇ ਦਿਨ ਦੇਖੋ, ਜਿਹੜੀ ਵਿਸਾਖੀ ਹੈ ਇਹ ਸਹਾਰੇ ਨੂੰ ਕਹਿੰਦੇ ਆ। ਵਿਸਾਖੀ ਵਾਲੇ ਦਿਨ ਗੁਰੂ ਨਾਨਕ ਪਾਤਸ਼ਾਹ ਜਗਤ ਜਲੰਧਰ ਨੂੰ ਤਾਰਨ ਲਈ ਤੁਰੇ ਸਨ ਆਪਣੇ ਬਾਲ ਬੱਚੇ। ਆਪਾਂ ਬਾਹਰ ਅਮਰੀਕਾ ਆਏ ਨਾ, ਕਈ ਵਾਰੀ ਬਾਲ ਬੱਚੇ ਛੱਡਣੇ ਪੈਂਦੇ ਆ। ਉਹ ਇਸ ਲਾਲਚ ਵਿੱਚ 4 ਪੈਸੇ ਕਮਾਵਾਂਗੇ, ਹੌਲੀ ਹੌਲੀ ਬੱਚੇ ਵੀ ਆ ਜਾਣਗੇ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਦੁਨੀਆਂ ਨੂੰ ਕੁਛ ਦੇਣ ਲਈ ਤੁਰੇ ਨੇ। ਆਪਣੇ 2 ਬੱਚੇ ਛੱਡੇ, ਘਰਵਾਲੀ ਛੱਡੀ। ਤੁਰਨ ਵਾਲਾ ਕਿਹੜਾ ਦਿਨ ਸੀ? ਵਿਸਾਖੀ। ਵਿਸਾਖੀ ਦਾ ਚੁਣੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੌਲੀ ਤਿਆਰ ਕਰਨੀ ਸ਼ੁਰੂ ਕਰਾਈ, 84 ਪੌੜੀਆਂ ਵਾਲੀ ਬੌਲੀ ਗੋਇੰਦਵਾਲ ਵਿਖੇ। ਔਰ ਜਦੋਂ ਉਹਦਾ ਘਰ ਤੋੜਨਾ ਸੀ, ਕਿਉਂਕਿ ਪਾਣੀ ਦੀ ਭਿੱਟ ਬੜੀ ਹੈ, ਅਸੀਂ ਜੂਠਾ ਪਾਣੀ ਨਹੀਂ ਕਿਸੇ ਦਾ ਪੀਂਦੇ। ਪਹਿਲੇ ਸਮੇਂ ਵਿੱਚ ਹਿੰਦੂਆਂ ਦਾ ਪਾਣੀ ਵੱਖਰਾ, ਮੁਸਲਮਾਨਾਂ ਦਾ ਵੱਖਰਾ, ਸ਼ੂਦਰਾਂ ਦਾ ਵੱਖਰਾ, ਇਹ ਪਾਣੀ ਦੀ ਭਿੱਟ ਬਹੁਤ ਸੀ। ਅਤੇ ਉਸ ਵੇਲੇ ਸਤਿਗੁਰਾਂ ਨੇ ਜਿਹੜਾ ਕੜ ਤੋੜਿਆ ਨਾ, ਮਾਨਕ ਸ਼ਾਹ ਨੇ, ਜਿਹਨੇ ਕੜ ਤੋੜਨਾ ਸੀ ਬੌਲੀ ਦਾ, ਉਹਨੇ ਮਰ ਜਾਣਾ ਸੀ, ਕਿਉਂਕਿ ਪਾਣੀ ਦਾ ਬਹਾ ਹੀ ਨਾ ਆਉਣਾ ਸੀ, ਵਿੱਚ ਡੁੱਬ ਜਾਣਾ ਸੀ। ਸੱਚੇ ਪਾਤਸ਼ਾਹ ਨੇ ਕਿਹਾ ਕੋਈ ਸਿੱਖ ਉੱਠੇ ਜਿਹੜਾ ਬੌਲੀ ਦਾ ਕੜ ਤੋੜੇ। ਉਦਣ ਸੀ ਵਿਸਾਖੀ ਦਾ ਦਿਨ। ਮਾਨਕ ਸ਼ਾਹ ਜੀ ਉੱਠੇ, ਉਹਦੀ ਮਾਂ ਕਹਿਣ ਲੱਗੀ, ਪੁੱਤਰ ਮੇਰਾ ਤੂੰ ਇਕਲੌਤਾ ਪੁੱਤਰ ਹੈ, ਮੈਨੂੰ ਪਤਾ ਲੱਗਾ ਕਿ ਪਾਣੀ ਇੰਨਾ ਜ਼ਿਆਦਾ ਆਉਣਾ, ਮੌਤ ਵੀ ਹੋ ਸਕਦੀ ਹੈ। ਕਹਿਣ ਲੱਗਾ ਕੋਈ ਗੱਲ ਨਹੀਂ, ਜੇ ਗੁਰੂ ਦੇ ਹੁਕਮ ਨਾਲ ਮੌਤ ਆਉਂਦੀ ਹੈ ਤਾਂ ਕੋਈ ਗੱਲ ਨਹੀਂ। ਮਾਨਕ ਸ਼ਾਹ ਨੇ ਕੜ ਤੋੜਿਆ, ਕੜ ਕਿੱਦਣ ਤੋੜਿਆ? ਵਿਸਾਖੀ ਵਾਲੇ ਦਿਨ। ਵਿਸਾਖੀ ਵਾਲੇ ਦਿਨ ਹਰ ਗੁਰੂ ਕਾ ਸਿੱਖ, ਚਾਹੇ ਊਚ ਸੀ ਚਾਹੇ ਨੀਚ ਸੀ, ਇੱਕ ਥਾਂ 'ਤੇ ਇਸ਼ਨਾਨ ਕੀਤਾ ਅਤੇ ਇੱਕ ਥਾਂ 'ਤੇ ਪਾਣੀ ਪੀਤਾ। ਵਿਸਾਖੀ ਵਾਲੇ ਦਿਨ ਧੰਨ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ 8ਵੇਂ ਪਾਤਸ਼ਾਹ ਦਿੱਲੀ 'ਚ ਜੋਤੀ ਜੋਤ ਸਮਾਉਣ ਲੱਗੇ। ਸਿੱਖਾਂ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਸਾਨੂੰ ਕਿਹਦੇ ਨਾਲ ਲੜ ਲਾਉਣ ਲੱਗੇ ਹੋ? ਉਦੋਂ ਵੀ ਵਿਸਾਖੀ ਸੀ। ਅਤੇ ਗੁਰੂ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਕਹਿਣ ਲੱਗੇ, ਬਾਬਾ ਬਕਾਲੇ, 9ਵੇਂ ਗੁਰੂ ਦੀ ਦੱਸ ਇਹ ਵੀ ਪਈ ਸਾਨੂੰ ਵਿਸਾਖੀ ਵਾਲੇ ਦਿਨ। ਵਿਸਾਖੀ ਦੀ ਹੋਰ ਬੜੀ ਵਿਆਖਿਆ, ਪਰ ਸਮਾਂ ਸੰਕੋਚਮਾ। ਤੁਹਾਨੂੰ ਕਲਗੀ ਵਾਲੇ ਪਾਤਸ਼ਾਹ ਨੇ ਵਿਸਾਖੀ ਦਾ ਦਿਨ ਚੁਣਿਆ, ਸੰਦੇਸ਼ ਭੇਜ ਦਿੱਤੇ ਕਿ ਸਾਰੇ ਗੁਰੂ ਕੇ ਸਿੱਖ ਪਰਿਵਾਰਾਂ ਸਮੇਤ, ਦਸਵੰਧ ਸਮੇਤ ਆਓ। ਵਿਸਾਖੀ ਤੋਂ ਇੱਕ ਦਿਨ ਪਹਿਲਾਂ ਲੰਗਰ ਸ਼ੁਰੂ ਹੋਣ ਲੱਗਾ। ਜਰਾ ਧਿਆਨ ਦੇਣਾ, ਵਿਸਾਖੀ ਤੋਂ ਇੱਕ ਦਿਨ ਪਹਿਲਾਂ, ਔਰ ਉਹਦਾ ਨਾਂ ਰੱਖਿਆ ਜੱਗ। ਜਿਹੜੇ ਪੰਡਿਤ ਆਏ ਕਹਿਣ ਲੱਗੇ ਜੱਗ ਖਾਣ ਦਾ ਅਧਿਕਾਰ ਤਾਂ ਸਾਨੂੰ ਹੀ ਹੈ, ਮੋੜਵੀਆਂ ਧੋਤੀਆਂ ਵਾਲੇ ਬੜੇ ਆ ਗਏ, ਹਰੇ ਰਾਮ ਹਰੇ ਕ੍ਰਿਸ਼ਨਾ ਕਰਦੇ ਆ ਗਏ, ਬਹਿ ਗਏ, ਕਿਸੇ ਦੇ ਹੱਥ ਚਿੱਪੀਆਂ, ਕਿਸੇ ਦੇ ਹੱਥ ਚਿਮਟਾ, ਬਹਿ ਗਏ। ਲੰਗਰ ਦਾ ਜਥੇਦਾਰ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਲੰਗਰ ਤਿਆਰ ਹੈ। ਤੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਛਕਾਓ। ਸਾਰੇ ਸਿੱਖ ਉੱਠੇ, ਚਾਹੇ ਕਿਸੇ ਮਜ਼ਹਬ ਦਾ ਹੈ, ਕਿਸੇ ਬਰਾਦਰੀ ਦਾ ਹੈ, ਇੱਕ ਪੰਗਤ ਲੱਗ ਗਈ। ਸੰਗਤ ਤੇ ਪੰਗਤ ਇੱਕ ਕੀਤੀ, ਇਹ ਬੜੀ ਵੱਡੀ ਗੱਲ ਸੀ। ਪੰਡਿਤ ਕਹਿਣ ਲੱਗੇ ਮਹਾਰਾਜ ਨਾ ਤੁਸੀਂ ਜੱਗ ਰੱਖਿਆ ਆ ਤੇ ਆਹ ਬਾਕੀ ਸ਼ੂਦਰ ਖਾਣ ਲੱਗ ਪਏ ਆ, ਤੇ ਅਸੀਂ ਕੀ ਹੋਏ? ਕਹਿਣ ਲੱਗੇ ਤੁਹਾਡਾ ਤਾਂ ਸਾਨੂੰ ਚੇਤਾ ਹੀ ਨਹੀਂ। ਕਹਿਣ ਲੱਗੇ ਮਾੜੀ ਗੱਲ, ਅਸੀਂ ਭੁੱਖੇ ਰਵਾਂਗੇ। ਕਹਿਣ ਲੱਗੇ ਇੱਦਾਂ ਕਰੋ, ਹੁਣ ਤਾਂ ਲੰਗਰ ਤਾਂ ਸ਼ੁਰੂ ਹੋ ਗਿਆ, ਵੀ ਜਿਹੜਾ ਪੰਡਿਤ ਹੁਣ ਉੱਠ ਕੇ ਜਾਵੇਗਾ ਨਾ ਲੰਗਰ ਪੰਗਤ ਵਿੱਚ ਛਕੇਗਾ, ਉਹਨੂੰ ਇੱਕ ਸੋਨੇ ਦੀ ਮੋਹਰ ਮਿਲੂਗੀ। ਜਿਹੜੇ ਸੈਕਿੰਡ ਹੈਂਡ ਸੀਗੇ ਉਹ ਕਹਿੰਦੇ ਲਿਆ ਜੀ ਮੋਹਰ ਦਿਓ। ਮੋਹਰ ਜੇ ਖੀਸੇ 'ਚ ਪਾਈ ਜਾ ਕੇ ਕਹਿੰਦੇ ਉੱਦਾਂ ਹੀ ਭੁੱਖੇ ਮਰ ਰਹੀ ਹਾਂ, ਜਾ ਕੇ ਲੰਗਰ ਛਕਦੇ ਹਾਂ। ਲੰਗਰ ਛਕਣ ਲੱਗ ਪਏ, ਜਿਹੜੇ ਥੋੜ੍ਹੇ ਅੜੀਅਲ ਪੰਡਿਤ ਬੈਠੇ ਰਹੇ, ਕਹਿਣ ਲੱਗੇ ਮਹਾਰਾਜ ਆ ਕੋਈ ਗੱਲ ਹੋਈ? ਕਹਿਣ ਲੱਗੇ ਨਹੀਂ ਤਾਂ ਭੁੱਖੇ ਰਹਿਣਾ ਪੈਣਾ, ਜਿਹੜਾ ਹੁਣ ਉੱਠੂਗਾ ਪੰਜ ਮੋਹਰਾਂ। ਕਹਿਣ ਲੱਗੇ ਅੱਛਾ ਚਲੋ, ਹੈ ਤਾਂ ਮਰਜ਼ਾਦਾ ਦੇ ਉਲਟ ਦਿਓ ਮੋਹਰਾਂ। ਸਾਰੇ ਪੰਡਿਤ ਉੱਠੇ, ਜਾ ਕੇ ਲੰਗਰ ਛਕਿਆ, ਸੰਗਤ ਤੇ ਪੰਗਤ ਇੱਕ ਕਰ ਦਿੱਤੀ ਹੈ, ਸਾਡੇ ਵਿੱਚੋਂ ਜਾਤ ਪਾਤ ਬਰਾਦਰੀ ਬੰਦ ਕਰ ਦਿੱਤੀ ਹੈ। ਆਹ ਵੇਖੋ ਦੂਸਰਾ ਦਿਨ ਹੋਇਆ, ਦੂਸਰਾ ਦਿਨ ਹੋਇਆ, 80,000 ਦਾ ਇਕੱਠ। ਮੋਹਰੇ ਮੋਟੋ ਲਿਖਿਆ, ਮੋਹੇ ਮਰਨੇ ਕਾ ਚਾਓ, ਮਰੋ ਤੋ ਹਰ ਕੇ ਦੁਆਰ। ਕਹਿਣ ਲੱਗੀ ਮੋਟੋ ਕਿਹਨੇ ਲਿਖ ਦਿੱਤਾ? ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ। ਇਹ ਮੋਟੋ ਲਿਖੇ ਹੋਏ ਨੇ ਹਰ ਗੇਟ ਦੇ ਉੱਤੇ। 80,000 ਦਾ ਇਕੱਠ ਹੈ। ਕੀਰਤਨ ਦੀ ਸਮਾਪਤੀ ਹੋ ਗਈ। ਕਲਗੀ ਵਾਲੇ ਪਾਤਸ਼ਾਹ ਪਿਛਲੇ ਤੰਬੂ ਵਿੱਚ ਨੇ। 80,000 ਦੀਆਂ ਅੱਖਾਂ ਸਟੇਜ ਤੇ ਲੱਗੀਆਂ ਹੋਣਗੇ, ਕਦੋਂ ਆਉਣਗੇ ਕਲਗੀ ਵਾਲੇ ਪਾਤਸ਼ਾਹ? ਕਈਆਂ ਨੇ ਦਰਸ਼ਨ ਹੀ ਨਹੀਂ ਸੀ ਕੀਤੇ, ਵਡਿਆਈ ਸੁਣੀ ਸੀ। ਕੁਝ ਦੇਰ ਤੋਂ ਬਾਅਦ ਪਰਦਾ ਹਿੱਲਿਆ, ਪਰਦਾ ਹਿੱਲਿਆ, ਹੱਥ ਵਿੱਚ ਨੰਗੀ ਕਿਰਪਾਨ, ਧੰਨ ਕਲਗੀ ਵਾਲੇ ਪਾਤਸ਼ਾਹ ਸਟੇਜ ਤੇ ਆ ਗਏ। ਜਦੋਂ ਆਏ, ਇਹ ਚਿਹਰਾ ਜਿਹਨਾਂ ਨੇ ਭਗਾਣੀ ਦਾ ਯੁੱਧ ਵੇਖਿਆ, ਉਹਨਾਂ ਨੇ ਇਹ ਜਲਾਲ ਵੇਖਿਆ ਸੀ, ਇਹ ਵਰਦੀ, ਇਹ ਜਲਾਲ, ਭਵਾਂ ਤਣੀਆਂ ਹੋਈਆਂ, ਅੱਖਾਂ 'ਚ ਲਾਲ ਡੋਰੇ ਨੇ, ਕਿਰਪਾਨ ਫੜ ਕੇ ਕਹਿਣ ਲੱਗੇ ਕਿ ਇੱਕ ਸਿਰ ਦੀ ਲੋੜ। ਜਰਾ ਕੁ ਧਿਆਨ ਦੇਣਾ, ਸਿਰ ਦੀ ਲੋੜ। ਆਪਾਂ ਮੱਥਾ ਟੇਕਦੇ ਨਾ, ਅਸੀਂ ਮੱਥਾ ਟੇਕਦੇ ਹਾਂ, ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਜਿੱਥੇ ਮੱਥਾ ਟੇਕਣਾ ਮੈਂ ਆਪਣਾ ਸਿਰ ਤੁਹਾਨੂੰ ਦੇ ਸਕਦਾ। ਉਦੋਂ ਕਈ ਸਿੱਖ 15-15 ਮਿੰਟ ਮੱਥਾ ਟੇਕਦੇ ਹਨ, ਐਂ ਲੰਮੇ ਪੈ ਜਾਣਾ ਉਹਨੇ, ਵੀ ਪਤਾ ਲੱਗ ਜਾਏ ਮੇਰੇ ਤੋਂ ਵਧੀਆ ਸਿੱਖ ਕੋਈ ਨਹੀਂ ਇਹਨਾਂ 'ਚ। ਔਰ ਜਦੋਂ ਮੱਥਾ ਟੇਕਣ ਵਾਲੇ ਉਹਨਾਂ ਦੀਆਂ ਧੌਣਾਂ ਚੁੱਕ ਗਈਆਂ, ਨੀਵੇਂ ਸਿਰ ਪਾ ਲਏ, ਵੀ ਸਿਰ ਤਾਂ ਅੱਗੇ ਰੰਗ ਜਿਹੀ ਵੱਢਣ ਡਿਆ ਆ, ਵੀ ਇੱਥੇ ਵੀ ਸਿਰਾਂ ਦੀ ਗੱਲ ਚੱਲ ਪਈ ਆ। ਕਲਗੀ ਵਾਲੇ ਪਾਤਸ਼ਾਹ ਕਹਿਣਗੇ ਇੱਕ ਸਿਰ ਦੀ ਲੋੜ, ਇਹ ਅੱਜ ਦਾ ਜਵਾਨ ਜੋ ਆਪਣਾ ਚੱਲ ਰਿਹਾ। ਜਦੋਂ ਤੀਸਰੀ ਵੇਰ ਕਿਹਾ, ਇੱਕ ਬੜਾ ਸੁੰਦਰ ਸੁਨੱਖਾ 30 ਸਾਲ ਦਾ ਗੱਭਰੂ ਉੱਠ ਕੇ ਆਇਆ। ਕਹਿਣ ਲੱਗਾ ਸੱਚੇ ਪਾਤਸ਼ਾਹ, ਮੈਂ 13 ਸਾਲ ਦੀ ਉਮਰ ਵਿੱਚ ਤੁਹਾਡੇ ਦਰ ਤੇ ਆਪਣੇ ਪਿਤਾ ਮਈਆ ਰਾਮ ਅਤੇ ਮਾਤਾ ਸ਼ੋਭਾ ਦੇਈ ਲਾਹੌਰ ਤੋਂ ਤੁਹਾਡੇ ਚਰਣਾਂ ਵਿੱਚ ਆਇਆ ਸਾਂ 13 ਸਾਲ ਦੀ ਉਮਰ ਵਿੱਚ। ਉਦੋਂ ਮੈਂ ਜਦੋਂ ਸਿਰ ਝੁਕਾਇਆ, ਇਹ ਤੁਹਾਨੂੰ ਸਿਰ ਤਾਂ ਮੈਂ ਉਦੋਂ ਦੇ ਦਿੱਤਾ ਸੀ, ਦੁਬਾਰਾ ਵੀ ਦਿੱਤਾ ਜਾ ਸਕਦਾ? ਕਿਰਪਾਨ ਅੱਗੇ ਕਰਕੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਗੱਭਰੂਆ, ਆ ਕਿਰਪਾਨ ਫੜ ਕੇ ਲੜ ਸਕਦਾ? ਕਹਿਣ ਲੱਗਾ ਨਹੀਂ, ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਮੈਂ ਖੱਤਰੀਆਂ ਦਾ ਮੁੰਡਾ, ਤੱਕੜੀ ਜਿੰਨੀ ਮਰਜ਼ੀ ਤੋਂ ਲਾ ਲਓ, ਮਾੜਾ ਮੋਟਾ ਫਰਕ ਨਹੀਂ ਪੈਣ ਦਿੰਦਾ, ਪਰ ਮੈਂ ਤਾਂ ਡਰਦਾ ਖਰਬੂਜਾ ਨਹੀਂ ਕੱਢਦਾ ਚਾਕੂ ਨਾਲ ਕਿ ਕਿਤੇ ਉਂਗਲੀ ਨਾ ਵੱਢ ਹੋ ਜਾਏ, ਜੇ ਫਰਰ ਕਰਦੀ ਚਿੜੀ ਉੜ ਜਾਏ ਮੇਰੀ ਤਾਂ ਜਾਨ ਨਿਕਲ ਜਾਂਦੀ ਹੈ। ਧੰਨ ਕਲਗੀ ਵਾਲੇ ਪਾਤਸ਼ਾਹ ਨੇ ਪਕੜਿਆ, ਉਹਨੂੰ ਤੰਬੂ ਵਿੱਚ ਲੈ ਗਏ। ਸਾਰੀਆਂ ਸੰਗਤਾਂ ਗੱਜ ਕੇ ਆਖੋ ਸਤਨਾਮ। 80,000 ਦੇ ਸਾਹ ਸੁੱਕੇ ਹੋਏ ਕੰਨ ਅਲਰਟ ਨੇ ਕਿ ਉੱਥੇ ਕੀ ਹੋਇਆ ਹੋਵੇਗਾ। ਭਾਈ ਦਇਆ ਰਾਮ ਦਾ ਸਿਰ ਕੱਟਿਆ, ਖੂਨ ਦੇ ਨਾਲ ਲੱਥ ਪੱਥ ਕਿਰਪਾਨ ਲਿਆਏ, ਲੱਥ ਪੱਥ ਕਿਰਪਾਨ ਲਿਆ ਕੇ ਕਹਿਣ ਲੱਗੇ ਇੱਕ ਸਿਰ ਦੀ ਹੋਰ ਲੋੜ ਹੈ। ਹੁਣ ਤਾਂ ਸ਼ੰਕਾ ਵਾਲੀ ਗੱਲ ਨਹੀਂ ਰਹਿ ਗਈ। ਇੱਕਦਮ ਇੱਕ ਮੁੰਡਾ ਧਰਮਦਾਸ ਉੱਠਿਆ, ਕਹਿਣ ਲੱਗਾ ਸੱਚੇ ਪਾਤਸ਼ਾਹ, ਮੈਂ ਜਦੋਂ 25 ਸਾਲ ਦਾ ਸਾਂ, ਮੇਰੀ ਮਾਤਾ ਅਨੰਤੀ, ਮੇਰਾ ਪਿਤਾ ਪਰਮ ਸੁੱਖ, ਮੈਂ ਆਪਣੇ ਮਾਂ ਬਾਪ ਦੇ ਨਾਲ ਤੁਹਾਡੇ ਚਰਨਾਂ 'ਚ ਆਇਆ ਸਾਂ, ਮੇਰਾ ਸਿਰ ਹਾਜ਼ਰ ਹੈ। ਧੰਨ ਕਲਗੀ ਵਾਲੇ ਪਾਤਸ਼ਾਹ ਨੇ ਇਹਨੂੰ ਵੀ ਪਕੜਿਆ। ਉਸ ਵੇਲੇ ਇਹਦੀ ਉਮਰ ਤਕਰੀਬਨ 36 ਸਾਲ ਦੀ ਸੀ। ਲੈ ਗਏ ਤੰਬੂ ਵਿੱਚ। ਜਦੋਂ ਤੀਸਰੀ ਵੇਰ ਕਲਗੀ ਵਾਲੇ ਪਾਤਸ਼ਾਹ ਆਉਣ ਲੱਗੇ ਹੈ, ਮਸੰਦ ਕਹਿਣ ਲੱਗੇ ਹੁਣ ਕੀ ਬਣੂਗਾ, ਕਿਉਂਕਿ ਉਹ ਇਸ ਪਾਤਸ਼ਾਹ ਨੂੰ ਸਮਝਦੇ ਨੇ, ਸਾਨੂੰ ਦਸਵੰਧ ਖਾ ਖਾ ਕੇ। ਲੋਕਾਂ ਦਾ ਪੂਜਾ ਦਾ ਧਨ ਖਾ ਖਾ ਕੇ ਮਤ ਭ੍ਰਿਟੀ ਭ੍ਰਿਟੀ ਹੋਈ ਹੈ। ਚੰਗਾ ਨਹੀਂ ਸੋਚ ਸਕਦੇ। ਧੰਨ ਮਾਤਾ ਗੁਜਰੀ ਦੇ ਕੋਲ ਜਾ ਕੇ ਦੋ ਗੱਲਾਂ ਕਰਦੇ ਆ ਕਲਗੀ ਵਾਲੇ ਪਾਤਸ਼ਾਹ ਬਾਰੇ, ਢਾਡੀ ਜਥਾ ਇਉਂ ਅਰਜ ਕਰੇ।